أعوذ بالله من الشيطان الرجيم. بسم الله الرحمن الرحيم. قرآن مجید دے درس دی ابتدا اسی کرنے ہاں سورہ فاتحہ تو. سورہ فاتحہ دے اتے پہلی آیت جڑی لکھی ہے وہ بسم اللہ الرحمن الرحیم ہے. یہ آیت سورہ فاتحہ دا حصہ تے نہیں لیکن برکت واسطے وہدے اتنے لکھی گئی ہے. ہر سورت دی ابتدا تو ابتدا جڑی ہے اس آیت تو ہوندی ہے. یہ مطلب ہے میں ابتدا کرنا اللہ رحمان و رحیم دے نام دے نال, یعنی کہ کوئی بھی کام جی کی ابتدا اسی کر رہے ہوں اس تو پہلے سانو یہ حکم ہے کہ اسی بسم اللہ الرحمن الرحیم پڑھیے. تو قرآن مجید دی ہر سورت تو پہلے بھی بسم اللہ الرحمن الرحیم دی آیت جڑی ہے نازل ہوئی ہے, یعنی فرشتہ جدو بھی کوئی سورت لے کے آیا ہے تو اس تو پہلے یہ آیت جڑی ہے بسم اللہ الرحمن الرحیم یہ بھی نال لے کے آیا ہے. اور اس شکل چ نہیں کہ یہ ہر سورت دی پہلی آیت ہے بلکہ برکت واسطے ہر سورت دی ابتدا چ ایک آیت دے طور تے آندی ہے. یہ آیت جدوں خدا والوں رسول تے نازل ہوئی تے اس ادوں یہ پھر مطلب اس طرح بنتا ہے کہ اے پیغمبر تم پڑھ اللہ دے اللہ رحمان و رحیم دے نام دے نال. تے جدوں یہ رسول جڑا ہے وہ پڑھ کے سانو سناندا ہے تے پھر وہ کہندا ہے کہ میں ابتدا کرنا وا اس کلام دی اللہ رحمان و رحیم دے نام تو. اس تو بعد جدوں اسی نو پڑھنے ہیں یعنی یہ آیت جڑی ہے جڑے بھی پڑھنا لے وہ دے حوالے نال تے جڑا کام وہ کر رہا ہے وہ دے حوالے نال اپنے اندر ایک مفہوم دی تبدیلی رکھ دی ہے. اصل الفاظ دا منع تے وہی ہے جڑا ہے وے, لیکن یہ ابتدا چ ایک فیل جڑا ہے انہوں منیا جاتا ہے کہ وہ فیل تبدیل ہوتا ہے جس طرح صورت حال تبدیل ہوتی ہے. مثلاً اسی جدو قرآن مجید پڑھنے ہاں تو پھر اسی اس طرح کہنے ہاں کہ اسی ابتدا کرنے ہاں سورت دی تلاوت دی اللہ رحمان و رحیم دے نام نال. یہ آیت جڑی ہے یعنی بسم اللہ الرحمن الرحیم یہ آیت اصل وچ ایک دعا ہے جس دعا دے وچ آدمی اللہ تعالیٰ دے دو بڑے بابرکت ناماں دا رحمان تے رحیم دا سہارا لیندا ہے. اس واسطے کہ جڑا کام میں شروع کر رہا ہوں انہوں چونکہ میں اللہ دے نام نال شروع کر رہا ہوں تو مینو رحمان و رحیم والوں اس کام وچ برکت میسر آئے. جڑی برکت ہے یہ اصل وچ اس چیز نو بیان کردی ہے یا اس حقیقت یہ حقیقت ہے کہ جڑا کام میں کر رہا وہ میرے لوگ کئی کمیاں ہو سکتی ہیں کئی کوتاہیاں ہو سکتی ہیں تو اللہ تعالیٰ انہوں اپنے فضل نال اپنے کرم نال انہوں کمیاں کوتاہیاں نو دور کر دے اور میرے واسطے اس کام میں کامیابی کرے وہ کام میرے واسطے خیر و برکت کا باعث ہوئے. یعنی کہ اس خدائی آداب نے جڑے سانو سکھائے گئے ہیں کہ جدوں تسی کوئی کام کرو تو یہ رب دی کائنات تسی ہو نا وہ دی مخلوق ہو اور وہ دی فضل اور وہ دے کرم وہ دے اذن نال تسی کوئی کام کر رہے ہو تو وہ دا نام لے کے کرو. یہ وہ آداب نے جڑے اللہ تعالیٰ نے انساناں نو اپنے بندیاں نو سکھائے نے کہ یہ میرا نام لے کے تسی کوئی کام کرو گے تو پھر میرے وہ کرم اور فضل ہوئے گا تہاڈے تے اس کام دے والے نال اور اس کام وچ برکت ہوئے گی. اس تو بعد سورہ فاتحہ جڑی ہے وہ دی ابتدا ہوندی ہے جی الحمدللہ رب العالمین, یعنی سارا شکر جڑا ہے وہ اللہ رب العالمین دے واسطے وے. الرحمن الرحیم جڑا رحمان تے رحیم ہے, مالک یوم الدین جڑا روز جزا دا مالک ہے, بدلے دے دن دا مالک ہے یا انصاف دے دن دا مالک ہے. ایاک نعبد و ایاک نستعین, اسی تیری ہی بندگی کرنے ہاں تیری ہی عبادت کرنے ہاں. و ایاک نستعین اور تیرے کو ہی مدد چاہنے ہاں. اہدنا الصراط المستقیم, تو سانو سدھی راج ول ہدایت دے, سدھی راہ دی ہدایت دے. صراط الذین انعمت علیہم, انہاں لوکاں دا رستہ جنہاں تے تیرا انعام ہویا. غیر المغضوب علیہم ولا الضالین, ان لوکاں دا رستہ نہیں جنہاں تے تیرا غضب ہویا اور جڑے گمراہ ہوئے. یہ آخری آیت دا ترجمہ اس طرح بھی کیتا گیا ہے کہ سانو ہدایت دے صراط مستقیم دی اس انہاں لوکاں دے رستے دی جنہاں تے تیرا انعام ہویا اور تیرا غضب نہیں ہویا اور جڑے گمراہ نہیں ہوئے. تھوڑا جا انہاں دے ترجمے وچ فرق ہے. اسی ہن ہر آیت دی تفصیل نو دیکھنے ہاں. فرمایا الحمدللہ رب العالمین, حمد جڑی ہے حمد دا مطلب ہے تعریف, کسی دی تعریف کرنا, خوبی نو بیان کرنا, او دے کمال نو بیان کرنا. جدوں الحمدللہ دے انداز وچ جملہ آندا ہے یعنی اس شکل وچ قرآن مجید وچ آیا ہے تو یہ مفہوم پھر حمد تو زیادہ شکر اللہ ہو جاندا ہے, یعنی تعریف تو زیادہ یہ شکر دا پہلو پیدا ہو جاندا ہے. یہ وضاحت یہ وے کہ حمد ایک سادہ انداز ہے یعنی کسی چیز نو ویکھ کے ਅਤੇ ਉਹ ਚੀਜ਼ ਨੂੰ ਬਣਾ ਨਾ ਲਏ ਜਾਂ ਉਹ ਜਿਹਦਾ ਕਮਾਲ ਉਹਦੇ ਵਿੱਚ ਜ਼ਾਹਿਰ ਹੋ ਰਿਹਾ ਅਸੀਂ ਉਹਦੀ ਤਾਰੀਫ ਕਰਨੇ ਹਾਂ। ਯਾਨੀ ਫਰਜ਼ ਕੀਜੀਏ ਅਸੀਂ ਕਿਸੇ ਕਾਰੀਗਰ ਦਾ ਕੋਈ ਕਮਾਲ ਕਿਸੇ ਚੀਜ਼ ਦੇ ਵਿੱਚ ਦੇਖਦੇ ਹਾਂ, ਕੋਈ ਉਹਨੇ ਮੇਜ਼ ਬਣਾਈਏ ਜਾਂ ਉਹਨੇ ਕੋਈ ਸ਼ੈ ਬਣਾਈਏ ਤਾਂ ਅਸੀਂ ਕਹਿੰਦੇ ਕਿ ਕਮਾਲ ਹੈ ਬਈ, ਉਹਨੇ ਬਹੁਤ ਅੱਛੀ ਬਣਾਈ ਹੈ, ਬਹੁਤ ਖੂਬੀ ਹੈ, ਬਹੁਤ ਕਾਰੀਗਰੀ ਹੈ, ਬੜਾ ਹੁਨਰ ਹੈ ਉਹਦੇ 'ਚ। ਲੇਕਿਨ ਉਹੀ ਚੀਜ਼ ਜਿਹੜੀ ਹੈ ਅਗਰ ਸਾਡੇ ਵਾਸਤੇ ਕਿਸੇ ਫਾਇਦੇ ਦਾ ਬਾਇਸ ਹੋਵੇ ਤਾਂ ਫਿਰ ਅਸੀਂ ਜਿਹੜਾ ਬਜਾਏ ਉਸਦੀ ਤਾਰੀਫ ਕਰਨ ਦੇ ਸਾਡੇ ਅੰਦਰ ਉਹਦੇ ਵਾਸਤੇ ਸ਼ੁਕਰ ਦੇ ਜਜ਼ਬਾਤ ਪੈਦਾ ਹੁੰਦੇ ਨੇ। ਇਸੇ ਤਰ੍ਹਾਂ ਹੀ ਅੱਲਾਹ ਤਾਲਾ ਦੀ ਜ਼ਾਤ ਜਿਹੜੀ ਕਿ ਜਿਹਦੀ ਕੋਈ ਮਿਸਾਲ ਹੀ ਨਹੀਂ, ਉਹਦਾ ਜਦੋਂ ਅਸੀਂ ਫੈਜ਼ ਦੇਖਦੇ ਹਾਂ, ਉਹਦਾ ਕਰਮ ਨਵਾਜ਼ੀ ਦੇਖਦੇ ਹਾਂ ਸਾਡੇ 'ਤੇ, ਅਤੇ ਫਿਰ ਸਾਦਾ ਤਾਰੀਫ ਦੀ ਬਜਾਏ ਸਾਡੇ ਅੰਦਰੋਂ ਸ਼ੁਕਰ ਦੇ ਜਜ਼ਬਾਤ ਨਿਕਲਦੇ ਨੇ। ਯਾਨੀ ਮੁਰਾਦ ਇਹ ਕਿ ਹਮਦ ਲਫਜ਼ ਅਤੇ ਤਾਰੀਫ ਹੀ ਦੇ ਮਾਨੇ 'ਚ ਇਸਤੇਮਾਲ ਹੁੰਦਾ, ਲੇਕਿਨ ਜਦੋਂ ਅਸੀਂ ਖੁਦਾ ਦੀ ਤਾਰੀਫ ਕਰਨ ਲੱਗਦੇ ਹਾਂ ਅਤੇ ਜਿਸ ਚੀਜ਼ ਤੋਂ ਤਾਰੀਫ ਕਰ ਰਹੇ ਹੁੰਦੇ ਹਾਂ ਉਹਦੇ ਤੋਂ ਜਿਹੜਾ ਸਾਨੂੰ ਫੈਜ਼ ਮਿਲ ਰਿਹਾ, ਜਿਹੜਾ ਸਾਨੂੰ ਫਾਇਦਾ ਪਹੁੰਚ ਰਿਹਾ, ਜਿਹੜਾ ਸਾਡੇ 'ਤੇ ਅੱਲਾਹ ਤਾਲਾ ਦੇ ਅਹਿਸਾਨਾਤ ਔਰ ਇਨਾਮਾਤ ਹੋ ਰਹੇ ਨੇ, ਉਹ ਇਨਾਮਾਤ ਔਰ ਅਹਿਸਾਨਾਤ ਸਾਡੇ ਅੰਦਰ ਜਜ਼ਬਾ ਸ਼ੁਕਰ ਪੈਦਾ ਕਰਦੇ ਨੇ। ਚੁਨਾਂਚੇ ਫਿਰ ਜਦੋਂ ਅਸੀਂ ਕਹਿੰਦੇ ਹਾਂ ਅਲਹਮਦੁਲਿਲਾਹ ਰੱਬਿਲ ਆਲਮੀਨ, ਤਾਂ ਉਹਦਾ ਮਤਲਬ ਹੁੰਦਾ ਸਾਰਾ ਸ਼ੁਕਰ ਅੱਲਾਹ ਵਾਸਤੇ ਵੇ। ਤਾਰੀਫਾਂ ਤਾਂ ਹੈ ਹੀ ਨੇ, ਯਾਨੀ ਤਾਰੀਫਾਂ ਦੀ ਨਫੀ ਨਹੀਂ, ਲੇਕਿਨ ਤਾਰੀਫਾਂ ਸ਼ੁਕਰ ਦੇ ਜਜ਼ਬੇ ਨਾਲ ਅੱਲਾਹ ਵਾਸਤੇ ਨੇ ਸਭ। ਜਿਹੜਾ ਜਹਾਨਾਂ ਦਾ ਪਰਵਰਦਿਗਾਰ ਹੈ, ਸਾਰੇ ਜਹਾਨਾਂ ਦਾ ਪਰਵਰਦਿਗਾਰ ਹੈ। ਅਲਹਮਦੁਲਿਲਾਹ ਦੇ ਵਿੱਚ ਜਿਹੜਾ ਲਫਜ਼ ਅੱਲਾਹ ਹੈ, ਇਹਦੀ ਵਜ਼ਾਹਤ ਇਹ ਕੀਤੀ ਗਈ ਹੈ ਕਿ ਇਹ ਅਸਲ 'ਚ ਇਲਾਹ ਦਾ ਲਫਜ਼ ਹੈ ਜਿਹਦੇ 'ਤੇ ਅਲਿਫ ਲਾਮ ਲੱਗਿਆ। ਯਾਨੀ ਅਰਬੀ ਦਾ ਜਿਹੜਾ ਇੱਕ ਅਸਲੂਬ ਹੈ ਨਾ, ਇਸਮ ਨੂੰ ਬਿਆਨ ਕਰਨ ਵਾਸਤੇ ਉਸ ਤੋਂ ਪਹਿਲਾਂ ਅਲਿਫ ਲਾਮ ਲਗਾ ਦਿੱਤਾ ਜਾਂਦਾ ਹੈ, ਫਿਰ ਉਹ ਖਾਸ ਹੋ ਜਾਂਦਾ ਹੈ ਇਸਮ। ਯਾਨੀ ਇਲਾਹ ਦਾ ਮਤਲਬ ਹੋਏਗਾ ਕੋਈ ਮਾਬੂਦ, ਅਤੇ ਅਲ ਇਲਾਹ ਦਾ ਮਤਲਬ ਹੋਏਗਾ ਖਾਸ ਮਾਬੂਦ। ਅਲ ਇਲਾਹ ਦਾ ਜਿਹੜਾ ਲਫਜ਼ ਹੈ ਇਹੀ ਅਰਬੀ 'ਚ ਲਫਜ਼ ਅੱਲਾਹ ਦੇ ਵਿੱਚ ਢਲ ਗਿਆ ਹੈ। ਯਾਨੀ ਅਰਬਾਂ ਦੀ ਜ਼ਬਾਨ 'ਚ ਲਫਜ਼ ਅੱਲਾਹ ਦੀ ਸ਼ਕਲ ਇਖਤਿਆਰ ਕਰ ਗਿਆ। ਅਤੇ ਅੱਲਾਹ ਤਾਲਾ ਦੀ ਜ਼ਾਤ ਕੌਣ ਸੀ? ਯਾਨੀ ਅਰਬ ਅਲ ਇਲਾਹ ਕਿਹਨੂੰ ਕਹਿੰਦੇ ਸਨ? ਉਹ ਉਸ ਜ਼ਾਤ ਨੂੰ ਕਹਿੰਦੇ ਸਨ ਕਿ ਜਿਸ ਜ਼ਾਤ ਨੇ ਜ਼ਮੀਨ ਉਹ ਆਸਮਾਨ ਬਣਾਏ ਨੇ, ਇਹ ਸਾਰਾ ਨਿਜ਼ਾਮ ਜਿਹੜਾ ਚਲਾ ਰਿਹਾ, ਜਿਹਨੇ ਇਨਸਾਨਾਂ ਨੂੰ ਤਖਲੀਕ ਕੀਤਾ, ਇਸ ਜ਼ਾਤ ਵਾਸਤੇ ਉਹ ਅਲ ਇਲਾਹ ਦਾ ਲਫਜ਼ ਬੋਲਦੇ ਸਨ। ਚੁਰਾਂਚੇ ਜਦੋਂ ਕੁਰਾਨ ਮਜੀਦ ਨਾਜ਼ਲ ਹੋਇਆ ਤਾਂ ਉਹ ਅੱਲਾਹ ਤਾਲਾ ਨੇ ਇਸੇ ਲਫਜ਼ ਨੂੰ, ਅੱਲਾਹ ਦੇ ਲਫਜ਼ ਨੂੰ, ਯਾਨੀ ਅਲ ਇਲਾਹ ਦਾ ਲਫਜ਼ ਜਿਹੜਾ ਕਿ ਲਫਜ਼ ਅੱਲਾਹ 'ਚ ਢਲ ਚੁੱਕਿਆ, ਇਹਨੂੰ ਹੀ ਆਪਣੇ ਵਾਸਤੇ ਮੁਖਤਸ ਕੀਤਾ ਔਰ ਫਰਮਾਇਆ ਅਲਹਮਦੁਲਿਲਾਹ, ਸਾਰਾ ਸ਼ੁਕਰ ਅੱਲਾਹ ਕੇ ਲੀਏ ਹੈ, ਰੱਬਿਲ ਆਲਮੀਨ ਜੋ ਜਹਾਨੋ ਕਾ ਪਰਵਰਦਿਗਾਰ ਹੈ। ਰੱਬ ਦਾ ਮਾਨਾ ਅਰਬੀ ਦੇ ਵਿੱਚ ਮਾਲਿਕ ਦਾ ਮਾਨਾ ਹੈ, ਉਹ ਮਾਲਿਕ ਜਿਹੜਾ ਜ਼ਿੰਮੇਦਾਰ ਹੈ, ਜਿਹੜਾ ਨਿਗਾਹਦਾਸ਼ਤ ਕਰ ਰਿਹਾ ਹੈ, ਜਿਹੜਾ ਪਰਵਰਿਸ਼ ਕਰ ਰਿਹਾ ਹੈ ਉਹਨਾਂ ਚੀਜ਼ਾਂ ਦੀ ਜਿਹਨਾਂ ਦਾ ਉਹ ਮਾਲਿਕ ਹੈ, ਉਹਨਾਂ ਚੀਜ਼ਾਂ ਦੀ ਇਸ ਕਾਇਨਾਤ ਦੀ ਮਹਾਨ ਇੱਕ ਇੱਕ ਚੀਜ਼ ਜਿਹੜੀ ਹੈ ਉਹਨੂੰ ਅਸੀਂ ਜਦੋਂ ਦੇਖਦੇ ਹਾਂ ਤਾਂ ਉਹ ਮਾਲਿਕ ਦੀ ਬਣੀ ਹੈ, ਬਣਾਈ ਹੋਈ ਚੀਜ਼ ਹੈ। ਯਾਨੀ ਅੱਲਾਹ ਤਾਲਾ ਨੇ ਹੀ ਉਹਨੂੰ ਤਖਲੀਕ ਕੀਤਾ ਹੈ ਔਰ ਅੱਲਾਹ ਤਾਲਾ ਹੀ ਉਹਨੂੰ ਫਿਰ ਤਰੱਕੀ ਦਿੰਦਾ, ਅੱਲਾਹ ਤਾਲਾ ਹੀ ਉਹਦੀ ਨਿਗਾਹਦਾਸ਼ਤ ਕਰਦਾ ਔਰ ਅੱਲਾਹ ਹੀ ਉਹਨੂੰ ਪਾਲਦਾ। ਕਾਇਨਾਤ 'ਚ ਸੂਰਜ ਚੰਦ ਸਿਤਾਰੇ ਹੋਣ ਜਾਂ ਜ਼ਮੀਨ, ਜਾਂ ਜ਼ਮੀਨ 'ਤੇ ਪੌਦੇ ਔਰ ਦਰਖਤ ਜਿਹੜੇ ਨੇ, ਜਾਂ ਉਹਦੇ 'ਤੇ ਜਾਨਵਰ ਜਿਹੜੇ ਨੇ, ਜਾਂ ਉਹਦੇ 'ਤੇ ਇਨਸਾਨ ਜਿਹੜੇ ਨੇ, ਸਾਰੇ ਅੱਲਾਹ ਦੀ ਮਖਲੂਕ ਨੇ ਔਰ ਅੱਲਾਹ ਦੀ ਨਿਗਾਹਦਾਸ਼ਤ ਨਾਲ ਜ਼ਿੰਦਾ ਨੇ ਔਰ ਚੱਲ ਰਹੇ ਨੇ ਔਰ ਅੱਲਾਹ ਦੇ ਪਾਲਣ ਨਾਲ ਪਲ ਰਹੇ ਨੇ। ਅੱਲਾਹ ਇਹਨਾਂ ਦਾ ਮਾਲਿਕ ਹੈ। ਰੱਬ ਉਸ ਜ਼ਾਤ ਨੂੰ ਕਹਿੰਦੇ ਨੇ ਕਿ ਜਿਹੜੀ ਜ਼ਾਤ ਪਾਲਦੀ ਵੀ ਹੈ, ਨਿਗਾਹਦਾਸ਼ਤ ਵੀ ਕਰਦੀ ਹੈ, ਤਖਲੀਕ ਵੀ ਉਹਨੇ ਕੀਤਾ, ਹਿਫਾਜ਼ਤ ਵੀ ਉਹਦੀ ਹੈ। ਅਤੇ ਉਹ ਜਿਹੜਾ ਰੱਬ ਹੈ ਉਹ ਰੱਬ ਇਸ ਤਰ੍ਹਾਂ ਨਹੀਂ ਕਿ ਇਨਸਾਨਾਂ ਦਾ ਰੱਬ ਹੈ ਸਿਰਫ, ਜਾਂ ਸਿਰਫ ਇਨਸਾਨਾਂ ਔਰ ਜਾਨਵਰਾਂ ਦਾ ਰੱਬ ਹੈ, ਨਹੀਂ, ਉਹ ਪੂਰੀ ਕਾਇਨਾਤ ਦਾ ਰੱਬ ਹੈ, ਸਾਰੇ ਜਹਾਨਾਂ ਦਾ ਰੱਬ ਹੈ, ਸਾਰੇ ਜ਼ਮਾਨਿਆਂ ਦਾ ਰੱਬ ਹੈ, ਅਤੇ ਮਾਜ਼ੀ ਦਾ ਵੀ, ਮਾਜ਼ੀ ਦੇ ਵਿੱਚ ਜੋ ਗੁਜ਼ਰ ਚੁੱਕੇ ਉਹਨਾਂ ਦਾ ਵੀ ਰੱਬ ਉਹੀ ਸੀ, ਆਇੰਦਾ ਜੋ ਆਏਗਾ ਉਹਨਾਂ ਦਾ ਵੀ ਰੱਬ ਉਹੀ ਸੀ, ਜਿਹੜੀ ਚੀਜ਼ ਇੱਥੇ ਮੌਜੂਦ ਹੈ ਕਾਇਨਾਤ ਦੇ ਐਸੇ ਸੱਚ ਮੌਜੂਦ ਹੈ ਉਹਦਾ ਵੀ ਰੱਬ ਹੋਈ ਹੈ, ਅਤੇ ਜਿਹੜੀ ਕਾਇਨਾਤ ਦੇ ਬਹੁਤ ਦੂਰ ਦਰਾਜ ਦੱਸੀਆਂ ਚੀਜ਼ਾਂ ਮੌਜੂਦ ਨੇ ਉਹਨਾਂ ਦਾ ਵੀ ਰੱਬ ਹੋਈ ਹੈ। ਯਾਨੀ ਸਾਰੇ ਜਹਾਨਾਂ ਦਾ ਉਹ ਰੱਬ ਹੈ, ਮਾਲਿਕ ਹੈ, ਜਿਹੜਾ ਉਹਨਾਂ ਦੀ ਨਿਗਾਹਦਾਸ਼ਤ ਕਰ ਰਿਹਾ, ਜਿਹਨੇ ਤਖਲੀਕ ਕੀਤਾ, ਜਿਹੜਾ ਉਹਨਾਂ ਨੂੰ ਪਾਲ ਰਿਹਾ। ਚੁਨਾਂਚੇ ਫਰਮਾਇਆ, ਪਹਿਲੀ ਆਇਤ ਦਾ ਅਸੀਂ ਤਰਜਮਾ ਕਰਾਂਗੇ, ਸਾਰਾ ਸ਼ੁਕਰ ਉਸ ਅੱਲਾਹ ਵਾਸਤੇ ਵੇ ਜਿਹੜਾ ਮਾਲਕ ਹੈ ਸਾਰੇ ਜਹਾਨਾਂ ਦਾ, ਉਹਨਾਂ ਸਾਰੇ ਜਹਾਨਾਂ ਦੀ ਨਿਗਾਹਦਾਸ਼ਤ ਕਰਦਾ, ਉਹਨਾਂ ਨੂੰ ਤਖਲੀਕ ਕੀਤਾ ਔਰ ਉਹਨਾਂ ਨੂੰ ਉਹ ਪਾਲ ਰਿਹਾ। ਅਰ ਰਹਿਮਾਨ ਰਹੀਮ, ਉਹ ਜ਼ਾਤ ਜਿਹੜੀ ਰਹਿਮਾਨ ਅਤੇ ਰਹੀਮ ਹੈ, ਯਾਨੀ ਰੱਬਿਲ ਆਲਮੀਨ, ਉਹ ਰੱਬ ਜਿਹੜਾ ਕਿ ਰਹਿਮਾਨ ਔਰ ਰਹੀਮ ਹੈ, ਉਹਦੀ ਦੋ ਸਿਫਤਾਂ ਮਜ਼ੀਦ ਬਿਆਨ ਕਰਤੀਆਂ। ਪਹਿਲੀ ਸਿਫਤ ਅਰ ਰਹਿਮਾਨ ਲਿਆਂਦੀ ਅਤੇ ਦੂਸਰੀ ਅਰ ਰਹੀਮ। ਇਹ ਦੋਵੇਂ ਸਿਫਤਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਰਹਿਮਤ ਦਾ ਮਫਹੂਮ ਹੈ ਬੁਨਿਆਦੀ ਤੌਰ 'ਤੇ, ਲੇਕਿਨ ਇਹਨਾਂ ਦੀ ਜਿਹੜੀ ਅਗਰ ਇਹਨਾਂ ਨੂੰ ਅਸੀਂ ਅਰਬੀ ਦੇ ਪਹਿਲੂ ਨਾਲ ਦੇਖਦੇ ਹਾਂ ਤਾਂ ਰਹਿਮਾਨ ਦਾ ਲਫ਼ਜ਼ ਜਿਹੜਾ ਇਹ ਵੀ ਰਹਿਮਤ ਵਾਸਤੇ ਵੇ ਔਰ ਰਹੀਮ ਦਾ ਵੀ ਰਹਿਮਤ ਵਾਸਤੇ, ਲੇਕਿਨ ਕੁਝ ਫਰਕ ਹੈ। ਉਹ ਫਰਕ ਕੀ ਹੈ? ਉਹ ਫਰਕ ਇਹ ਵੇ ਕਿ ਰਹਿਮਾਨ ਜਿਹੜਾ ਉਹ ਜਦੋਂ ਉਸ ਜ਼ਾਤ ਨੂੰ ਅਸੀਂ ਕਹਾਂਗੇ ਕਿ ਜਿਹਦੇ 'ਚ ਰਹਿਮਤ ਦਾ ਜੋਸ਼ ਪਾਇਆ ਜਾਂਦਾ ਹੈ, ਜਿਹਦੇ 'ਚ ਰਹਿਮਤ ਜਿਹੜੀ ਹੈ ਉਹ ਇਸ ਤਰ੍ਹਾਂ ਨਹੀਂ ਕਿ ਬਿਲਕੁਲ ਪੁਰਸਕੂਨ ਹਾਲਤ 'ਚ ਔਰ ਰਹਿਮਤ ਦੀ ਕਹਿ ਲਓ ਕਿ ਰਹਿਮਤ ਦਾ ਫੈਜ਼ ਜਿਹੜਾ ਮਖਲੂਕ مخلوقات نو لما بلما اور آہستہ آہستہ پہنچتا ہے. نہیں, رحمان اس ذات نو کہاں گے جدی رحمت جوش اور ایک طغیان, ایک زبردست ولولہ پایا جاندہ ہے, ایک جذبہ پایا جاندہ ہے. اور رحیم اس ذات نو کہاں گے کہ جدی رحمت دوام ہے, یعنی او دی رحمت دی جو بھی کیفیت ہے, چاہے جوش علی ہے یا او دے چ خاموشی دا پہلو رکھ پایا جاندہ ہے, لیکن دوام ہے ہر صورت ہے, وہ تسلسل ہے. یہ نہیں کہ وہ رحمت جڑی ہے کچھ عرصہ واسطے وے, کچھ لمحے واسطے وے, پھر ختم ہو جاندی. نہیں, انج نہیں. رحیم او وے کہ جدی رحمت جڑی ہے تسلسل نال چل دی ہے. چنانچہ الرحمن تے الرحیم دے الفاظ جڑے نے, یہ الفاظ اس ذات واسطے بولے جان گے کہ جدی رحمت جڑی ہے وہ جوش بھی بے انتہا ہے, جدی کوئی حد ہی نہیں, یعنی وہ رحمت دا ولولہ اور جوش و خروش بے پناہ ہے. اور رحیم وہ ذات ہوئے گی کہ جدا یہ جڑا جوش و خروش ہے لامحدود عرصے تک دوام میں ہمیشگی ہے. تو فرمایا کہ سارا شکر اس اللہ واسطے وے جڑا جہانا دا پروردگار ہے, پہلی گل جہانا دا مالک ہے, پہلی گل دسی. تے الرحمن الرحیم ہے, یعنی کہ جہد رحمت دا جڑا رحمت دا سمندر ٹھٹھا مار دے اور جدی رحمت ہمیشہ ہمیشہ واسطے وے. مالک یوم الدین, جڑا روز جزا دا مالک ہے. اے ترتیب نال اگر دیکھیا جائے تو اے لفظ اللہ دی چوتھی صفت ہے, مالک یوم الدین. یعنی لفظ اللہ دی پہلی صفت آئی رب العالمین, دوسری صفت آئی الرحمن, تیسری صفت آئی الرحیم, اور چوتھی صفت آئی مالک یوم الدین, یعنی کہ وہ روز جزا دا مالک ہے. دین تو مرادی انصاف والا دین, انصاف تے یوم دا مطلب دن, تے انصاف والا دن. مالک یوم الدین دا مطلب ہوئے گا کہ انصاف والے دن دا مالک ہے اللہ تعالیٰ نے. اللہ تعالیٰ سارے دنوں دا مالک ہے, اس کائنات دا مالک ہے, یہ ہر صبح تے شام دا مالک ہے, یہ کوئی شک نہیں. لیکن اس دنیا چنے انسانوں نو اختیار دیتا ہے اور اپنے اختیار نو ظاہر ہے کہ اللہ دا اختیار تے انساناں دے اختیار دے اتے وے وہ غالب ہے, لیکن انہیں انساناں نو اختیار دے کے تے انہاں نو یہ اجازت دیتی ہے کہ تسی اچھا یا برا عمل جس طرح تسی چلنا چاہتے ہو ایک دائرے دے اندر تسی چل سکتے ہو, چاہے اچھائی کرو چاہے برائی کرو. چنانچہ اسی دیکھنے کہ دنیا چ ظلم بھی ہوندا ہے, دنیا چ اچھائیاں بھی ہوندیاں نے, لیکن زیادتیاں بھی ہوندیاں نے کہ لوگ ایک دوسرے نو قتل بھی کرتے ہیں اور ایک دوسرے نال حسن سلوک اور اچھا رویہ بھی اختیار کرتے ہیں. تو انج لگتا ہے کہ جس طرح بس جو جڑا انسان ہے وہ جو چاہتا کر لیندا ہے, تو کوئی ایسا نہیں جڑا انہاں تے غالب ہوئے. اس طرح نہیں گل, گل ہے کہ اللہ تعالیٰ نے اتھے انسان کو اجازت دیتی ہے, کچھ حد تک وہ اپنی مرضی کر سکتا ہے. یہ اجازت اسے اتھے دیتی گئی ہے تاکہ اللہ تعالیٰ انساناں نو آزمائے کہ انہوں جدو اختیار دیتا جاندہ ہے. ظاہر ہے انسان ایک با اختیار مخلوق بنائی گئی ہے اور انہوں اختیار دیتا گیا کہ وہ اس اختیار نو لے کے تو پھر کی کرد ہے, اچھائی کرد ہے یا برائی کرد ہے, یہی جو امتحان ہے جہاں چنوں پایا گیا ہے. تو چونکہ اتھے اسی دیکھنے ہیں کہ اللہ تعالیٰ نے اپنی ذات نو نمایاں نہیں کیتا, یعنی اپنے آپ نو ساڈے نگاہ تو چھپا لیا ہے, اسی خدا نو براہ راست نہیں دیکھتے, حصے مشاہدہ نہیں کر سکتے خدا دا. تو اس دنیا چ پھر انسان جڑا ہے وہ اس طرح زندگی بسر کرتا ہے کہ جس طرح وہ کوئی مالک نہیں. یعنی بعض لوگ اس طرح زندگی بسر کرتے ہیں کہ جس طرح انہوں نے سر تے کون ہی جڑا انہوں نے پوچھے گا. فرمایا مالک یوم الدین, اللہ تعالیٰ انسانوں یہی جڑے انسان ہیں نا جڑے اچھے کام ہی کر رہے ہیں تو انہوں چو بعد برے کام ہی کر رہے ہیں, سارے انسانوں نے کٹھا کرے گا ایک دن کی طرف کٹھا کرے گا اور اس دن کا مالک وہی ہوئے گا. اس مالک کا مانا یہ وے کہ اس دن کسی ہور نو کوئی اختیار بھی نہیں ہوئے گا. ہوں تو انسان نو کچھ اختیار ہے نا اللہ تعالیٰ دے اختیار دے تحت, یعنی انسان ظاہر ہے اج کوئی اگر خرابی یا ظلم و زیادتی کرد ہے اپنے اقتدار نو غلط استعمال کرد ہے تو اللہ تعالیٰ دے اقتدار دے تحت جنی اجازت ملی ہے اونا کوئی وہ خرابی خامی کر سکتا ہے, اس کو زیادہ نہیں کر سکتا. لیکن جڑا انصاف دے دن دا معاملہ ہے اس دن اللہ تعالیٰ یہ اختیار کسی نو نہیں دے گا کہ کوئی بھی کسی نو کوئی نقصان پہنچا سکے, کوئی بھی کسی نہ کوئی زیادتی کر سکے. اس دن ملکیت اللہ تعالیٰ ساری دے ساری اپنے ہاتھ چ لے لے گا, اپنے تحت بھی کسی نے کوئی قوت نہیں دے گا سوائے اس دے کہ جنہوں وہ جہدے کولوں جو کم لینا چاہے اس حوالے نال وہ انہوں اجازت اور اذن دے دے گا. فرمایا کہ وہی جڑا رب ہے جڑا جہانا دا مالک ہے رحمان تے رحیم ہے, وہ انصاف دے دن دا مالک ہے. اس دن جڑا فیصلہ کرنا سارا انہیں کرنا ہے. ਇਹਦੀਆਂ ਤਿੰਨ ਆਇਤਾਂ ਨੇ, ਇਹਦੇ ਵਿੱਚ ਖੁਦਾ ਦੀਆਂ ਤਿੰਨ ਸਿਫਤਾਂ ਬਿਆਨ ਕਰਤੀਆਂ ਗਈਆਂ। ਇਹਦੀ ਜਿਹੜੀ ਆਇਤ ਰਹਿਮਾਨ ਅਤੇ ਰਹੀਮ ਹੈ, ਪਹਿਲੀ ਆਇਤ ਤਾਰਫ ਅਲਹਮਦੁਲਿਲਾ ਰੱਬਿਲ ਆਲਮੀਨ 'ਚ ਜਿਹੜੇ ਅਲਫਾਜ਼ ਨੇ ਰੱਬਿਲ ਆਲਮੀਨ, ਇਹ ਤਾਰਫ ਕਰਾਉਂਦੇ ਨੇ ਖੁਦਾ ਦੇ ਮਾਲਿਕ ਹੋਣ ਦਾ। ਅਤੇ ਅਰਹਮਾਨ ਰਹੀਮ ਦੂਸਰੀ ਆਇਤ ਜਿਹੜੀ ਹੈ, ਇਹਦੇ 'ਚ ਰਹਿਮਾਨ ਔਰ ਰਹੀਮ ਦੇ ਅਲਫਾਜ਼ ਜਿਹੜੇ ਨੇ, ਇਹ ਖੁਦਾ ਦੇ ਮੁਹੱਬਤ ਪੈਦਾ ਕਰਦੇ ਨੇ, ਖੁਦਾ ਦੇ ਨਾਲ ਇੱਕ ਤਾਲੁਕ, ਉਹਦੀ ਰਹਿਮਤ ਔਰ ਉਹਦੇ ਜਿਹੜਾ ਫੈਜ਼ ਸਾਨੂੰ ਪਹੁੰਚ ਰਿਹਾ ਹੈ, ਔਰ ਜਿਹੜਾ ਆਇੰਦਾ ਪਹੁੰਚ ਸਕਦਾ ਅਗਰ ਅਸੀਂ ਨੇਕੀ ਦੇ ਰਸਤੇ ਨੂੰ ਅਖਤਿਆਰ ਕਰ ਲਈਏ, ਉਹਨੂੰ ਬਿਆਨ ਕਰਦੇ ਨੇ। ਅਤੇ ਇਹ ਖੁਦਾ ਦੀ ਮੁਹੱਬਤ ਪੈਦਾ ਕਰਨ ਵਾਲੀ ਇਹ ਆਇਤ ਹੈ, ਜਿਹੜੀ ਇਨਸਾਨ ਦੇ ਦਿਲ 'ਚ ਇਹ ਖੁਦਾ ਦੇ ਵਾਲੇ ਇੱਕ ਲਪਕ ਪੈਦਾ ਕਰਦੀ ਹੈ। ਮਾਲਿਕ ਯੌਮਿਦ-ਦੀਨ ਜਿਹੜੀ ਇਹਦੀ ਤੀਸਰੀ ਆਇਤ ਹੈ, ਇਹ ਖੁਦਾ ਦੀ ਖਸ਼ੀਅਤ ਪੈਦਾ ਕਰਦੀ, ਉਹਦਾ ਖੌਫ ਪੈਦਾ ਕਰਦੀ ਹੈ ਕਿ ਬਈ ਜਿੱਦਣ ਇਨਸਾਫ ਹੋਣਾ, ਉਦਣ ਤਾਂ ਕਿਸੇ ਦਾ ਕੋਈ ਇਖਤਿਆਰ ਹੀ ਨਹੀਂ ਹੋਣਾ, ਕੋਈ ਆਦਮੀ ਆਪਣਾ ਕੇਸ ਖਰਾਬ ਕਰ ਹੀ ਨਹੀਂ ਸਕੇਗਾ ਕਿ ਝੂਠਾ ਸੱਚਾ ਬਣਨ ਦੀ ਕੋਸ਼ਿਸ਼ ਕਰੇ, ਜ਼ਾਲਿਮ ਹੈ ਮਜ਼ਲੂਮ ਬਣਨ ਦੀ ਕੋਸ਼ਿਸ਼ ਕਰੇ, ਜਿਸ ਤਰ੍ਹਾਂ ਦੁਨੀਆ 'ਚ ਉਹ ਕਰਦਾ, ਇਸ ਤਰ੍ਹਾਂ ਕੋਈ ਕੁਝ ਕਰ ਹੀ ਨਹੀਂ ਸਕੇਗਾ, ਕਿਸੇ ਨੂੰ ਕੋਈ ਇਖਤਿਆਰ ਹੀ ਨਹੀਂ ਰਹਿਣਾ। ਅਤੇ ਉਹ ਉਦਣ ਸਿਰਫ ਅੱਲਾ ਹੀ ਮਾਲਿਕ ਹੈ, ਉਹਦਾ ਹੀ ਇਖਤਿਆਰ ਹੈ, ਔਰ ਉਹ ਬਿਲਕੁਲ ਇਨਸਾਫ ਦੇ ਮੁਤਾਬਕ ਫੈਸਲਾ ਕਰ ਦੇਗਾ। ਅੱਲਾ ਤਾਲਾ ਦੀ ਜ਼ਾਤ ਐਸੀ ਹੈ ਕਿ ਉਹਦੇ ਬਾਰੇ ਇਨਸਾਨ ਜਿਹੜਾ ਫਿਤਰੀ ਤਸੱਵਰ ਲੈ ਕੇ ਪੈਦਾ ਹੋਇਆ ਨਾ, ਉਹਦੇ ਵਿੱਚ ਅਸੀਂ ਤਸੱਵਰ ਕਰ ਹੀ ਨਹੀਂ ਸਕਦੇ ਕਿ ਖੁਦਾ ਕੋਈ ਬੇਇਨਸਾਫੀ ਕਰੇ, ਯਾਨੀ ਖੁਦਾ ਦਾ ਤਸੱਵਰ ਬੇਇਨਸਾਫੀ ਵਾਲਾ ਸਾਡੇ ਦਿਲ 'ਚ ਆਉਂਦਾ ਹੀ ਨਹੀਂ, ਕਿਸੇ ਇਨਸਾਨ ਦੇ ਦਿਲ 'ਚ ਨਹੀਂ ਆਉਂਦਾ। ਜਦੋਂ ਬੇਇਨਸਾਫੀ ਦੇ ਹਵਾਲੇ ਨਾਲ ਕੋਈ ਗੱਲ ਇਨਸਾਨ, ਮਤਲਬ ਇੱਕ ਗਲਤਕਾਰ ਇਨਸਾਨ ਜਿਹੜਾ ਬੁਰੇ ਕੰਮ ਕਰਨ ਵਾਲਾ ਇਨਸਾਨ, ਅਗਰ ਬੇਇਨਸਾਫੀ ਦੇ ਹਵਾਲੇ ਨਾਲ ਕੋਈ ਚਾਹੁੰਦਾ ਕੋਈ ਗੱਲ, ਅਤੇ ਫਿਰ ਉਹ ਇਸ ਖੁਦਾ ਕੋਲੋਂ, ਅੱਲਾ ਰੱਬੁਲ ਇੱਜ਼ਤ ਕੋਲੋਂ ਜਿਹੜਾ ਇਕੱਲਾ ਅਤੇ ਵਾਹਿਦ ਖੁਦਾ ਹੈ, ਉਹਦੇ ਕੋਲੋਂ ਤਾਂ ਕੋਈ ਤਵੱਕੋ ਨਹੀਂ ਕਰ ਸਕਦਾ। ਫਿਰ ਉਹ ਕੀ ਕਰਦਾ, ਫਿਰ ਉਹ ਇੱਕ ਕੋਈ ਸ਼ਿਰਕ ਦੀ ਦਾਸਤਾਨ ਕੱਢਦਾ, ਕੋਈ ਝੂਠੀ ਗੱਲ ਬਣਾਉਂਦਾ, ਅਤੇ ਇੱਕ ਸ਼ਿਰਕ ਦੀ ਦੁਨੀਆ ਅਲੱਗ ਆਬਾਦ ਕਰਦਾ ਕਿ ਵੱਡਾ ਖੁਦਾ ਤਾਂ ਅੱਲਾ ਤਾਲਾ ਹੀ ਹੈ, ਲੇਕਿਨ ਛੋਟੇ ਛੋਟੇ ਹੋਰ ਖੁਦਾ ਵੀ ਹੈ ਨੇ, ਉਹਨਾਂ ਖੁਦਾਵਾਂ ਦੇ ਨਾਲ ਅਗਰ ਤਾਲੁਕ ਬਣਾਓਗੇ ਤਾਂ ਉਸ ਤਾਲੁਕ ਦਾ ਫਾਇਦਾ ਤੁਹਾਨੂੰ ਇਹ ਹੋਏਗਾ ਕਿ ਜਿਹੜਾ ਇਨਸਾਫ ਵਾਲਾ ਦਿਨ ਹੈ, ਉਦੋਂ ਤੁਸੀਂ ਇਨਸਾਫ ਦੀ ਪਕੜ ਤੋਂ ਬਚ ਜਾਓਗੇ, ਔਰ ਤੁਸੀਂ ਆਪਣੇ ਗਲਤਕਾਰੀਆਂ ਦੇ ਬਾਵਜੂਦ ਅਗਰ ਤੁਹਾਡਾ ਇਹਨਾਂ ਲੋਕਾਂ ਨਾਲ ਫਲਾਂ ਸ਼ਖਸ ਨਾਲ ਤਾਲੁਕ ਹੈ ਜਾਂ ਫਲਾਂ ਜ਼ਾਤ ਔਰ ਸ਼ਖਸੀਅਤ ਨਾਲ ਤਾਲੁਕ ਹੈ, ਜਿਸ ਤਰ੍ਹਾਂ ਮੱਕਾ ਦੇ ਵਿੱਚ ਲਾਤ ਔਰ ਉਜ਼ਾ ਔਰ ਮਨਾਤ ਦੇਵੀਆਂ ਬਣਾਈਆਂ ਸਨ ਉਹਨਾਂ ਨੇ, ਮਤਲਬ ਜਿਹਨਾਂ ਨੂੰ ਉਹ ਅੱਲਾ ਦੀਆਂ ਬੇਟੀਆਂ ਕਰਾਰ ਦਿੰਦੇ ਸਨ, ਉਹਨਾਂ ਦਾ ਤਸੱਵਰ ਸੀ ਕਿ ਬਈ ਅਗਰ ਇਹਨਾਂ ਨਾਲ ਇਨਸਾਨ ਨੇ ਕੋਈ ਰਬਤ ਉਹ ਜ਼ਬਤ ਰੱਖਿਆ ਤਾਂ ਅੱਲਾ ਤਾਲਾ ਦੀ ਅੱਲਾ ਤਾਲਾ ਦਾ ਇਨਸਾਫ ਜਿਹੜਾ ਉਸ ਤੋਂ ਬਚ ਜਾਏਗਾ, ਇਹ ਦੇਵੀਆਂ ਦੀ ਬਖਸ਼ਿਸ਼ ਕਰਾ ਲੈਣਗੀਆਂ, ਉਹਦੀ ਸਿਫਾਰਿਸ਼ ਕਰ ਲੈਣਗੀਆਂ। ਫਰਮਾਇਆ ਕਿ ਨਹੀਂ, ਰੋਜ਼ੇ ਇਨਸਾਫ ਦਾ ਉਕੱਲਾ ਹੀ ਮਾਲਕ ਹੈ, ਉਹਦਨ ਕੋਈ ਕੁਝ ਵੀ ਖਰਾਬੀ ਨਹੀਂ ਕਰ ਸਕੇਗਾ, ਇਨਸਾਫ ਸਿਰਫ ਉਹਦੇ ਹੱਥ 'ਚ ਹੋਏਗਾ। ਇਯਾ ਕਿ ਨਾ ਬੁੱਧ ਵਾ ਇਯਾ ਕਿ ਨਸਤਾਈਨ, ਅਸੀਂ ਤੇਰੀ ਹੀ ਬੰਦਗੀ ਕਰਨੇ ਹਾਂ ਔਰ ਤੇਰੇ ਕੋਲੋਂ ਹੀ ਮਦਦ ਮੰਗਦੇ ਹਾਂ। ਯਾਨੀ ਇਹ ਜਿਹੜੀ ਚੌਥੀ ਆਇਤ ਇਹਦੀ, ਇਹ ਤੁਹਾਨੂੰ ਦੱਸਦੀ ਹੈ ਕਿ ਇਹਦੇ 'ਚ ਅੱਲਾਹ ਤਾਲਾ ਨੇ ਸਾਨੂੰ ਸਿਖਾਇਆ ਹੈ ਕਿ ਇਯਾ ਕਿ ਨਾ ਬੋਧੋ, ਅਸੀਂ ਤੇਰੀ ਹੀ ਬੰਦਗੀ ਕਰਨੇ ਹਾਂ ਔਰ ਤੇਰੇ ਕੋਲੋਂ ਹੀ ਮਦਦ ਮੰਗਦੇ ਹਾਂ। ਸ਼ਿਰਕ ਜਿਹੜਾ ਹੈ ਉਹ ਦੋ ਸ਼ਕਲਾਂ 'ਚ ਹੀ ਵਜੂਦ 'ਚ ਆਇਆ ਹੈ, ਯਾਨੀ ਇੱਕ ਤਾਂ ਇਬਾਦਤ ਦੇ ਸ਼ਿਰਕ ਆਇਆ ਅਤੇ ਦੂਸਰਾ ਮਦਦ ਲੈਣ 'ਚ, ਯਾਨੀ ਇਸਤਿਆਨਤ ਜਿਹਨੂੰ ਕਹਿੰਦੇ ਨੇ, ਮਦਦ ਲੈਣ 'ਚ ਕਿ ਤੁਸੀਂ ਖੁਦਾ ਦੇ ਇਲਾਵਾ ਕਿਸੇ ਹੋਰ ਕੋਲ ਮਦਦ ਮੰਗਦੇ ਹੋ। ਮਦਦ ਮੰਗਣ ਦਾ ਮਾਮਲਾ ਜਿਹੜਾ ਅਤੇ ਇੱਕ ਉਹ ਇੱਕ ਤਾਂ ਕਾਨੂੰਨ ਦੇ ਮੁਤਾਬਕ ਦੁਨੀਆ ਦੇ ਜਿਹੜੇ ਅਸਬਾਬ ਆਲਮੀ ਅਸਬਾਬ ਹੈ ਉਹਦੇ ਜਦੋਂ ਅਸੀਂ ਮਦਦ ਮੰਗਦੇ ਹਾਂ ਤਾਂ ਉਹ ਮਦਦ ਤਾਂ ਸਾਦਾ ਮਦਦ ਹੈ, ਉਹਦੇ 'ਚ ਕੋਈ ਇਨਕਾਰ ਨਹੀਂ ਜਾਂ ਕੋਈ ਗਲਤੀ ਨਹੀਂ ਪਾਈ ਜਾਂਦੀ। ਮਤਲਬ ਅਸੀਂ ਕਿਸੇ ਆਦਮੀ ਨੂੰ ਕਹਿੰਦੇ ਹਾਂ ਕਿ ਵੀ ਇਹ ਚੀਜ਼ ਤੁਹਾਨੂੰ ਫੜਾ ਦੇ, ਇਹ ਕੰਮ ਸਾਡਾ ਕਰ ਦੇ, ਇਹ ਮਦਦ ਮੰਗਣਾ ਕੋਈ ਐਸੀ ਗਲਤ ਚੀਜ਼ ਨਹੀਂ। ਮਾ ਫੌਕੁਲ ਫਿਤਰਤ ਮਦਦ ਮੰਗਣਾ, ਮੈਂ ਬਿਮਾਰ ਹਾਂ ਅਤੇ ਮੈਨੂੰ ਸ਼ਫਾਯਾਬ ਕਰ ਦੇ, ਮੇਰੀ ਕਿਸਮਤ ਵਿਗੜ ਗਈ ਹੈ ਅਤੇ ਮੇਰੀ ਕਿਸਮਤ ਨੂੰ ਸਵਾਰ ਦੇ, ਇਹ ਮਦਦ ਜਿਹੜਾ ਮੰਗਣਾ ਇਹ ਅੱਲਾ ਦੇ ਇਲਾਵਾ ਕਿਸੇ ਕੋਲ ਨਹੀਂ ਮੰਗੀ ਜਾ ਸਕਦੀ। ਅੱਲਾ ਨੇ ਸਾਨੂੰ ਸਿਖਾਇਆ ਕਿ ਅਸੀਂ ਬੰਦਗੀ ਵੀ ਸਿਰਫ ਤੇਰੀ ਹੀ ਕਰਨੇ ਹਾਂ, ਯਾਨੀ ਕਿ ਬੰਦੇ ਨੂੰ ਇਹ ਇਕਰਾਰ ਉਹਦੇ ਕੋਲੋਂ ਕਰਵਾਇਆ, ਉਹਨੂੰ ਕਿਹਾ ਕਿ ਤੂੰ ਇਹ ਗੱਲ ਕਹਿ, ਅਸੀਂ ਤੇਰੀ ਹੀ ਬੰਦਗੀ ਕਰਨੇ ਹਾਂ ਔਰ ਤੇਰੇ ਕੋਲੋਂ ਹੀ ਮਦਦ ਚਾਹੁੰਦੇ ਹਾਂ। ਯਾਨੀ ਮਾ ਫੌਕੁਲ ਫਿਤਰਤ ਚੀਜ਼ਾਂ 'ਚ ਸਾਡੀ ਬਿਗੜੀ ਤੂੰ ਹੀ ਬਣਾ ਸਕਦੇ, ਅਸੀਂ ਅਗਰ ਬਿਮਾਰ ਹਾਂ ਤਾਂ ਸਾਨੂੰ ਸ਼ਫਾਯਾਬ ਤੂੰ ਹੀ ਕਰ ਸਕਦੇ, ਅਸੀਂ ਅਗਰ ਘਾਟੇ ਔਰ ਨੁਕਸਾਨ 'ਚ ਹਾਂ ਤਾਂ ਸਾਨੂੰ ਨਫ਼ੇ ਤੂੰ ਹੀ ਲਿਜਾ ਸਕਦੇ। ਫਰਮਾਇਆ ਇਹਦੇ ਨਾਲ ਸਿਰਾਤ ਉਲ ਮੁਸਤਕੀਮ, ਤੂੰ ਸਾਨੂੰ ਸਿੱਧਾ ਰਾਹ, ਸਿਰਾਤ ਮੁਸਤਕੀਮ ਯਾਨੀ ਕਿ ਸਿੱਧੇ ਰਾਹ ਦੀ ਹਿਦਾਇਤ ਦੇ, ਸਿੱਧੇ ਰਾਹ ਦੀ ਹਿਦਾਇਤ ਦੇ ਮੁਰਾਦ ਦੇਵੇ ਕਿ ਜਿਹੜਾ ਸਿੱਧਾ ਰਸਤਾ ਤੇਰੇ ਵੱਲ ਜਾਂਦਾ, ਕਾਮਯਾਬੀ ਦਾ ਰਸਤਾ, ਹੱਕ ਦਾ ਰਸਤਾ। ਜ਼ਾਹਿਰ ਸਿਰਾਤ ਮੁਸਤਕੀਮ ਤਾਂ ਉਹੀ ਰਸਤਾ ਨਾ ਕਿ ਜਿਹੜਾ ਕਾਮਯਾਬੀ ਦਾ ਰਸਤਾ ਔਰ ਹੱਕ ਰਸਤਾ ਔਰ ਖੁਦਾ ਵੱਲ ਜਾ ਰਿਹਾ, ਜਿਹਦੇ ਨਾਲ ਇਨਸਾਨ ਚੱਲਦਾ ਤਾਂ ਖੁਦਾ 'ਤੇ ਪਹੁੰਚਦਾ, ਯਾਨੀ ਖੁਦਾ ਦੀ ਰਜ਼ਾ ਤੱਕ ਪਹੁੰਚਦਾ, ਖੁਦਾ ਦੀ ਖੁਸ਼ਨੂਦੀ ਤੱਕ ਪਹੁੰਚਦਾ। ਫਰਮਾਇਆ ਕਿ ਇਹ ਉਹਦੀ ਸਾਨੂੰ ਹਿਦਾਇਤ ਦੇ, ਯਾਨੀ ਜੇ ਉਹ ਸਾਨੂੰ ਨਹੀਂ ਪਤਾ ਤਾਂ ਸਾਨੂੰ ਸਮਝਾ ਦੇ, ਅਗਰ ਅਸੀਂ ਉਹਦੇ 'ਤੇ ਚੱਲਣ ਜੋਗੇ ਨਹੀਂ ਤਾਂ ਸਾਨੂੰ ਉਹਦੇ 'ਤੇ ਚਲਾ ਦੇ। ਇਹ ਅਲਫਾਜ਼ ਇਸ ਤਰ੍ਹਾਂ ਨੇ ਕਿ ਇਹਨਾਂ ਦਾ ਮਤਲਬ ਇਹ ਨਹੀਂ ਹੋਏਗਾ ਕਿ ਸਾਨੂੰ ਸਿਰਾਤ ਮੁਸਤਕੀਮ ਦੇ ਬਾਰੇ ਖਬਰ ਦੇ ਦੇ ਜਾਂ ਸਿਰਾਤ ਮੁਸਤਕੀਮ ਵਿਖਾ ਦੇ ਕਿ ਵੀ ਕਿਹੜਾ ਸਿਰਾਤ ਮੁਸਤਕੀਮ ਹੈ, ਉਦੋਂ ਬਾਅਦ ਅਸੀਂ ਚੱਲ ਆਪ ਲਵਾਂਗੇ। ਨਹੀਂ, ਇਹ ਅਲਫਾਜ਼ ਇਸ ਤਰ੍ਹਾਂ ਨੇ, ਯਾਨੀ ਬਰਾਹ ਰਾਸਤ ਵਿੱਚ ਅਰਬੀ ਦੇ ਹਵਾਲੇ ਨਾਲ ਅਗਰ ਅਸੀਂ ਕਹੀਏ ਨਾ, ਤਾਂ ਇਸਦੇ ਨਾਲ ਇਲ ਸਿਰਾਤ ਮੁਸਤਕੀਮ ਵੀ ਬੋਲੇ ਜਾ ਸਕਦੇ ਸਨ। ਅੱਲਾਹ ਤਾਲਾ ਨੇ ਇਸ ਤਰ੍ਹਾਂ ਨਹੀਂ ਬੋਲਿਆ, ਇਹਦੀ ਬਜਾਏ ਕਹਿਤਾ ਇਹਦੇ ਨਾਲ ਸਿਰਾਤ ਮੁਸਤਕੀਮ, ਯਾਨੀ ਡਾਇਰੈਕਟ ਕਹਿਤਾ, ਅਤੇ ਉਹਦਾ ਮਤਲਬ ਇਹ ਹੋਏਗਾ ਕਿ ਸਾਨੂੰ ਸਿੱਧੀ ਰਾਹ ਦੀ ਹਿਦਾਇਤ ਦੇ ਦੇ, ਸਿੱਧੇ ਰਾਹ 'ਤੇ ਲਗਾ ਦੇ, ਸਿੱਧੇ ਰਾਹ 'ਤੇ ਚਲਾ ਦੇ। ਅਤੇ ਹੁਣ ਬੰਦਾ ਦੇਖੇ ਤਾਂ ਹਿਦਾਇਤ ਹੀ ਤਾਂ ਉਹ ਚੀਜ਼ ਹੈ, ਯਾਨੀ ਸਿੱਧੀ ਰਾਹ ਹੀ ਤਾਂ ਉਹ ਚੀਜ਼ ਹੈ ਕਿ ਜਿਹੜੀ ਇਨਸਾਨ ਨੂੰ ਜਦੋਂ ਨਹੀਂ ਮੁਯੱਸਰ ਤਾਂ ਇਸ ਦੁਨੀਆ 'ਚ ਫਿਰ ਜ਼ੁਲਮ ਵਜੂਦ 'ਚ ਆਉਂਦਾ ਹੈ, ਫਿਰ ਜ਼ੁਲਮ ਨੂੰ ਰੋਕਣ ਵਾਸਤੇ ਕਾਨੂੰਨ ਬਣਾਉਣਾ ਪੈਂਦਾ ਹੈ, ਫਿਰ ਕਾਨੂੰਨ ਦੀ ਮਦਦ ਵਾਸਤੇ ਪੁਲਿਸ ਬਣਾਉਣੀ ਪੈਂਦੀ ਹੈ, ਇਨਸਾਨਾਂ ਦੇ ਚੌੜਿਆਂ ਨੂੰ ਮੁਕਾਉਣ ਵਾਸਤੇ ਅਦਾਲਤਾਂ ਬਣਾਉਣੀਆਂ ਪੈਂਦੀਆਂ ਨੇ, ਔਰ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਹੁੰਦੇ ਨੇ, ਉਹ ਫਿਰ ਸਜ਼ਾਵਾਂ ਵਾਸਤੇ ਜੇਲ੍ਹਾਂ ਬਣਾਉਣੀਆਂ ਪੈਂਦੀਆਂ ਨੇ, ਜਾਂ ਮੁਖਤਲਿਫ ਸਜ਼ਾਵਾਂ ਵਾਸਤੇ ਕਿਸੇ ਨੂੰ ਕਤਲ ਕਰਨ ਵਾਸਤੇ ਫਾਂਸੀਗਰ ਬਣਾਇਆ ਜਾਂਦਾ, ਔਰ ਕਿਸੇ ਨੂੰ ਮਤਲਬ ਹੈ ਜੇਲ੍ਹ 'ਚ ਬੰਦ ਕਰਤਾ ਜਾਂਦਾ ਕਈ ਸਾਲਾਂ ਵਾਸਤੇ। ਇਹ ਕਿਉਂ? ਕਿ ਇਨਸਾਨ ਹਿਦਾਇਤ 'ਤੇ ਨਹੀਂ ਖੜ੍ਹਾ, ਬੇਹਦਾਇਤ ਹੋ ਗਿਆ, ਗਲਤ ਰਸਤੇ ਨੂੰ ਅਪਣਾ ਲਿਆ, ਸਿਰਾਤ ਮੁਸਤਕੀਮ 'ਤੇ ਨਹੀਂ ਖੜ੍ਹਿਆ। ਅਤੇ ਇਹ ਕਿਹਾ ਕਿ ਤੁਸੀਂ ਦੁਆ ਕਰੋ, ਯਾਨੀ ਇਨਸਾਨ ਇਹ ਦੁਆ ਕਰਦਾ ਕਿ ਸਾਨੂੰ ਸਿੱਧੇ ਰਾਹ ਦੀ ਹਿਦਾਇਤ 'ਤੇ, ਮਿਨ ਹੈਸੁਲ ਮਜਮੂ, ਯਾਨੀ ਇਨਸਾਨ ਅੱਲਾਹ ਕੋਲੋਂ ਸਿੱਧੇ ਰਾਹ ਦੀ ਹਿਦਾਇਤ ਮੰਗਦਾ। ਸਿਰਾਤ ਅਲਜ਼ੀਨਾ ਅਨਅਮਤਾ ਅਲੈਹਿਮ, ਰਸਤਾ ਉਹਨਾਂ ਲੋਕਾਂ ਦਾ, ਮਜ਼ੀਦ ਨੂੰ ਵਾਜ਼ੇ ਕੀਤਾ, ਰਸਤਾ ਉਹਨਾਂ ਲੋਕਾਂ ਦਾ ਜਿਨ੍ਹਾਂ 'ਤੇ ਤੇਰਾ ਇਨਾਮ ਹੋਇਆ, ਯਾਨੀ ਕਿ ਇਨਾਮ ਉਹਨਾਂ ਲਈ ਕੌਣ ਲੋਕ ਨੇ? ਕੁਰਾਨ ਮਜੀਦ 'ਚ ਚਾਰ ਗਿਰੋਹ ਬਿਆਨ ਕੀਤੇ ਗਏ ਨੇ ਕਿ ਜਿਨ੍ਹਾਂ 'ਤੇ ਅੱਲਾਹ ਦਾ ਇਨਾਮ ਹੋਇਆ, ਅੰਬੀਆ, ਸਿੱਦੀਕੀਨ, ਸ਼ੁਹਦਾ ਅਤੇ ਸਾਲਿਹੀਨ। ਚਾਰ ਗਿਰੋਹ ਨੇ, ਯਾਨੀ ਅੰਬੀਆ ਉਹ ਲੋਕ ਨੇ ਜਿਨ੍ਹਾਂ 'ਤੇ ਅੱਲਾਹ ਦਾ ਇਨਾਮ ਹੋਇਆ, ਔਰ ਜ਼ਾਹਿਰ ਹੈ ਹਰ ਕੋਈ ਜਾਣਦਾ ਬੜਾ ਵੱਡਾ ਇਨਾਮ ਹੋਇਆ। ਅਤੇ ਦੂਸਰਾ ਸਿੱਦੀਕੀਨ, ਜਿਨ੍ਹਾਂ ਨੇ ਤਸਦੀਕ ਕੀਤੀ ਹੈ ਹੱਕ ਦੀ, ਅੱਲਾਹ ਦੀ ਗੱਲ ਦੀ ਤਸਦੀਕ ਕੀਤੀ ਹੈ, ਔਰ ਉਹਦੇ 'ਤੇ ਉਹ ਕਾਇਮ ਰਹੇ ਨੇ ਫਿਰ। ਔਰ ਤੀਸਰੀ ਚੀਜ਼ ਸ਼ੁਹਦਾ, ਜਿਨ੍ਹਾਂ ਨੇ ਗਵਾਹੀ ਦਿੱਤੀ ਹੈ, ਅੱਲਾਹ ਤਾਲਾ ਦੇ ਦੀਨ ਦੀ ਗਵਾਹੀ ਦਿੱਤੀ ਹੈ, ਹੱਤਾ ਕਿ ਕਿਸੇ ਮੌਕੇ 'ਤੇ ਅਗਰ ਜਾਨ ਦੀ ਬਾਜ਼ੀ ਲਗਾ ਕੇ ਵੀ ਸ਼ਹਾਦਤ ਦੇਣੀ ਪਈ ਹੈ, ਤਾਂ ਉਹਨਾਂ ਨੇ ਇਹਦੀ ਗਵਾਹੀ ਦਿੱਤੀ ਹੈ, ਸ਼ੁਹਦਾ। ਤੀਸਰੇ ਇਹ ਨੇ। ਚੌਥੇ ਸਾਲਿਹੀਨ, ਉਹ ਲੋਕ ਜਿਨ੍ਹਾਂ ਨੇ ਨੇਕੀ ਦੀ ਜ਼ਿੰਦਗੀ ਬਸਰ ਕੀਤੀ ਹੈ, ਕੋਈ ਜ਼ੁਲਮ ਔਰ ਜ਼ਿਆਤੀ ਨੂੰ ਇਖਤਿਆਰ ਨਹੀਂ ਕੀਤਾ, ਔਰ ਅਗਰ ਕਦੀ ਹੋ ਵੀ ਗਿਆ ਤਾਂ ਬੜੀ ਤੌਬਾ ਕੀਤੀ ਹੈ, ਔਰ ਪਲਟ ਕੇ ਫਿਰ ਸਾਲਿਹੀਅਤ ਦਾ, ਨੇਕੀ ਦਾ ਰਵੱਈਆ ਇਖਤਿਆਰ ਕੀਤਾ। ਇਹ ਚਾਰੋਂ ਗਿਰੋਹ ਨੇ ਜਿਨ੍ਹਾਂ ਦਾ ਕੁਰਾਨ ਮਜੀਦ ਜ਼ਿਕਰ ਆਇਆ। ਫਰਮਾਇਆ ਕਿ ਸਾਨੂੰ ਉਹਨਾਂ ਲੋਕਾਂ ਦਾ ਰਸਤਾ ਦਿਖਾ ਜਿਨ੍ਹਾਂ 'ਤੇ ਤੇਰਾ ਇਨਾਮ ਹੋਇਆ, ਗੈਰਿਲ ਮਗਦੂਬ ਅਲੈਹਿਮ ਵਲਦੋਲੀਨ, ਔਰ ਉਹਨਾਂ 'ਤੇ ਗਜ਼ਬ ਨਹੀਂ ਤੇਰਾ ਹੋਇਆ, ਯਾਨੀ ਜਿਨ੍ਹਾਂ 'ਤੇ ਤੇਰਾ ਇਨਾਮ ਹੋਇਆ ਔਰ ਗਜ਼ਬ ਨਹੀਂ ਹੋਇਆ, ਔਰ ਜਿਹੜੇ ਗੁੰਮਰਾਹ ਵੀ ਨਹੀਂ ਹੋਏ। ਇਹ ਜਿਹੜੇ ਅਲਫਾਜ਼ ਨੇ, ਇਹ ਅਲਫਾਜ਼ ਖਾਸ ਤੌਰ 'ਤੇ ਦੋ ਕੌਮਾਂ ਦੇ ਹਵਾਲੇ ਨਾਲ ਆਏ ਨੇ। ਮਗਜ਼ੂਬ ਜਿਹੜੇ ਨੇ, ਇਹ ਯਹੂਦ ਨੂੰ ਕਿਹਾ ਗਿਆ, ਮਗਜ਼ੂਬ ਅਲੈਹਿਮ, ਯਹੂਦ ਉਹ ਲੋਕ ਨੇ ਜਿਨ੍ਹਾਂ 'ਤੇ ਅੱਲਾਹ ਤਾਲਾ ਦਾ ਗਜ਼ਬ ਹੋਇਆ, ਉਹਨਾਂ ਨੇ ਸਰਕਸ਼ੀ ਕੀਤੀ, ਅੱਲਾਹ ਤਾਲਾ ਦੇ ਅੰਬੀਆ ਨੂੰ ਕਤਲ ਕੀਤਾ ਔਰ ਬਹੁਤ ਨਾਫਰਮਾਨੀਆਂ ਕੀਤੀਆਂ, ਅਤੇ ਫਿਰ ਅੱਲਾਹ ਤਾਲਾ ਦਾ ਉਹਨਾਂ 'ਤੇ ਗਜ਼ਬ ਹੋਇਆ। ਔਰ ਦਾਲੀਨ ਦੇ ਅਲਫਾਜ਼ ਜਿਹੜੇ ਨੇ, ਇਹ ਨਸਾਰਾ ਵਾਸਤੇ ਆਏ ਨੇ। ਨਸਾਰਾ ਨੇ ਜਿਹੜਾ ਹੈ, ਉਹਨਾਂ ਨੇ ਅੱਲਾਹ ਤਾਲਾ ਦੇ ਦੀਨ ਨੂੰ ਇਖਤਿਆਰ ਤਾਂ ਕਰ ਲਿਆ, ਲੇਕਿਨ ਫਿਰ ਉਹਦੇ 'ਚੋਂ ਗਲੂਬ ਇਖਤਿਆਰ ਕੀਤਾ, ਯਾਨੀ ਜਿਸ ਗੱਲ ਨੂੰ ਜਿੱਥੇ ਅੱਲਾਹ ਤਾਲਾ ਨੇ ਰੱਖਿਆ ਉਸ ਗੱਲ ਨੂੰ ਉੱਥੋਂ ਹਟਾ ਦਿੱਤਾ। ਈਸਾ ਅਲੈਹਿਸ ਸਲਾਮ ਅੱਲਾਹ ਦੇ ਰਸੂਲ ਸਨ, ਬੜੇ ਬਰਗਜ਼ੀਦਾ ਰਸੂਲ ਸਨ, ਅਤੇ ਈਸਾਈਆਂ ਨੇ ਉਹਨਾਂ ਨੂੰ ਅੱਲਾਹ ਦਾ ਬੇਟਾ ਬਣਾ ਦਿੱਤਾ। ਮਰੀਮ ਅਲੈਹਿਸ ਸਲਾਮ ਜਿਹੜੇ ਸਨ, ਇਹ ਅੱਲਾਹ ਦੀ ਬੰਦੀਆਂ 'ਚੋਂ ਇੱਕ ਬੰਦੀ ਸਨ, ਜਿਹੜੀ ਈਸਾ ਦੀ ਵਾਲਿਦਾ ਨੇ, ਉਹਨਾਂ ਨੂੰ ਵੀ ਉਲੂਹੀਅਤ 'ਚ ਦਾਖਲ ਕਰਤਾ। ਇਸ ਤਰ੍ਹਾਂ ਹੋਰ ਉਹਨਾਂ ਨੇ ਅਕਾਇਦ ਖਰਾਬ ਕਰ ਲਏ, ਜੋ ਉਹਨਾਂ ਨੂੰ ਦੱਸਿਆ ਗਿਆ ਸੀ ਉਹਦੇ ਤੋਂ ਹਟ ਗਏ, ਰਹਿਬਾਨੀਅਤ ਦਾ ਰਸਤਾ ਇਖਤਿਆਰ ਕਰ ਲਿਆ, ਔਰ ਕਾਨੂੰਨ ਨੂੰ, ਸ਼ਰੀਅਤ ਨੂੰ ਛੱਡ ਦਿੱਤਾ, ਤੌਰਾਤ ਜਿਹੜੀ ਹੈ ਉਹਨੂੰ ਛੱਡਤਾ, ਔਰ ਰਹਿਬਾਨੀਅਤ ਦਾ ਰਸਤਾ ਇਖਤਿਆਰ ਕਰ ਲਿਆ। ਉਹਨਾਂ 'ਤੇ ਰਹਿਬਾਨੀਅਤ ਦਾ ਹੁਕਮ ਨਹੀਂ ਸੀ ਦਿੱਤਾ ਗਿਆ, ਉਹਨਾਂ ਨੇ ਖੁਦ ਹੀ ਅੱਲਾਹ ਦੀ ਇਬਾਦਤ ਨੂੰ ਕਰਨ ਵਾਸਤੇ ਇੱਕ ਐਸਾ ਗੈਰ ਮੁਤਵਾਜ਼ਨ, ਯਾਨੀ ਇੱਕ ਐਸਾ ਰਸਤਾ ਇਖਤਿਆਰ ਕੀਤਾ ਕਿ ਜਿਹਦੇ 'ਤੇ ਚੱਲੇ ਹੀ ਨਹੀਂ ਜਾ ਸਕਦਾ, ਜਿਹਦੇ 'ਤੇ ਕੋਈ ਇਨਸਾਨ ਬਰਕਰਾਰ ਰਹਿ ਨਹੀਂ ਸਕਦਾ, ਔਰ ਚੁਣਾਚੇ ਉਹ ਗੁੰਮਰਾਹ ਹੋਏ। ਇਸ ਤਰ੍ਹਾਂ ਅਕਾਇਦੇ 'ਚ ਵੀ ਨਾ ਉਹਨਾਂ ਨੇ ਈਸਾ ਅਲੈਹਿਸ ਸਲਾਮ ਨੂੰ ਅੱਲਾਹ ਦਾ ਬੇਟਾ ਮੰਨ ਕੇ ਅਤੇ ਖੁਦਾ ਨਾਲ ਸ਼ਿਰਕ ਦੀ ਬਹੁਤ ਵੱਡੀ ਇੱਕ ਗਲਤੀ ਕੀਤੀ। ਚੁਣਾਚੇ ਉਹ ਫਿਰ ਅਧਾਲ ਕਹਿਲਾਏ, ਯਾਨੀ ਕਿ ਗੁੰਮਰਾਹ ਲੋਕ। ਅਤੇ ਫਰਮਾਇਆ ਕਿ ਜਿਹੜੇ ਯਹੂਦੀਆਂ ਅਗਰ ਗੁੰਮਰਾਹ ਵੀ ਨਹੀਂ ਹੋਏ, ਔਰ ਜਿਹੜੇ ਕਿ ਈਸਾਈਆਂ ਅਗਰ, ਯਹੂਦੀਆਂ ਅਗਰ ਮਗਜ਼ੂਬ ਅਲੈਹਿਮ ਵੀ ਨਹੀਂ ਹੋਏ, ਅਤੇ ਈਸਾਈਆਂ ਅਗਰ ਗੁੰਮਰਾਹ ਵੀ ਨਹੀਂ ਹੋਏ, ਉਹਨਾਂ ਲੋਕਾਂ ਦਾ ਰਸਤਾ ਸਾਨੂੰ ਅਤਾ ਫਰਮਾ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।